ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਹਨਾ ਤਹਨਾ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਧਿਕ ਅਹਮ ਬੁੱਧ ਬਾਧੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਧਿਕ ਅਹਮ ਬੁੱਧ ਬਾਧੇ ਪਿਆਰੇ ਇਨ ਬਿੱਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜੈ ਬੁੱਧ ਵਿਵੇਕਾਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਔਰ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉਮ ਬਲਿਹਾਰੀ ਸਤਿਗੁਰ ਚਰਣਾ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਨਾਮ, ਮਨ ਜੀਵੈ ਪ੍ਰਭ ਨਾਮ ਚਤੇਰੇ। ਉਹੋ ਹੀ ਵੇਲਾ ਧੰਨਤਾ ਯੋਗ ਆ ਇਸ ਕਲਯੁੱਗ ਦੇ ਸਮੇਂ ਅੰਦਰ ਮਿਲਿਆ ਹੋਇਆ ਪ੍ਰਾਣਾਧਾਰੀ ਜੀਵਾਂ ਨੂੰ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰੇ ਕਰਨ ਵੇਲੇ ਪ੍ਰਾਪਤ ਹੁੰਦਾ ਹੈ। ਔਰ ਵਾਹਿਗੁਰੂ ਦੇ ਨਾਮ ਨਾਲ ਇੱਕ ਅਕਾਲ ਪੁਰਖ ਦੀ ਪੂਜਾ ਨਾਲ ਜਦੋਂ ਮਨ ਚਿੱਤ ਬਿਰਤੀ ਇਕਾਗਰ ਹੋ ਕੇ ਜੁੜਦੀ ਹੈ, ਮਨ ਜੀਵ ਪ੍ਰਭ ਨਾਮ ਚਤੇਰੇ, ਕਲਯੁੱਗ ਦੇ ਸਮੇਂ ਅੰਦਰ ਸਾਰਿਆਂ ਤੋਂ ਪ੍ਰਧਾਨ ਸਾਧਨ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ, ਨਾਮ ਦੁਆਰਾ ਹੀ ਮਨ ਨੂੰ ਲੱਗੀ ਹੋਈ ਮੈਲ ਜਿਹੜੀ ਆ ਉਤਰਦੀ ਹੈ। ਹੋਰ ਕੋਈ ਸਾਧਨ ਜੇ ਨਾਮ ਤੋਂ ਬਿਨਾਂ ਹੈ, ਇਕੱਲਾ ਕਰਮ ਹੈ, ਤਾਂ ਉਹ ਵੀ ਇਸ ਮਨ ਨੂੰ ਪਵਿੱਤਰ ਨਹੀਂ ਕਰਦਾ ਹੈ, ਉਹਦੇ ਨਾਲ ਵੀ ਮਨ ਜਿਹੜਾ ਧੋਤਾ ਨਹੀਂ ਜਾਂਦਾ ਹੈ। ਸੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਕੂਚਾ ਹੀ ਐਸਾ ਹੈ ਜਿਹੜਾ ਇਸ ਮਨ ਨੂੰ ਮਾਂਝ ਦਿੰਦਾ ਹੈ। ਕਲਯੁੱਗ ਦੇ ਸਮੇਂ ਅੰਦਰ ਮੈਲ ਵੀ ਬਹੁਤ ਹੈ, ਅਤੇ ਨਾਮ ਜਿਹੜਾ ਸਾਧਨ ਹੈ ਉਹ ਵੀ ਬੜਾ ਬਲ ਵਾਲਾ ਹੈ, ਉਹ ਵੀ ਬੜਾ ਨਿਰੋਆ ਹੈ ਇਹ ਮੈਲ ਨੂੰ ਲਾਉਣ ਵਾਸਤੇ। ਪਰੰਤੂ ਜਿਨ੍ਹਾਂ ਨੇ ਕਰਮ ਕਾਂਡ ਨੂੰ ਮੁੱਖ ਰੱਖ ਲਿਆ, ਵਾਹਿਗੁਰੂ ਦਾ ਨਾਮ ਨਹੀਂ ਹੈ ਕਰਮਾਂ ਦੇ, ਸੋ ਧਰਮਾਂ ਦੇ ਕਰਮਾਂ ਨੂੰ ਤਾਂ ਪ੍ਰਪੱਖ ਕਰ ਲਿਆ, ਪਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਬੰਦਗੀ ਤੋਂ ਬਿਨਾਂ ਮਨ ਖਾਲੀ ਰਹਿ ਗਿਆ, ਪ੍ਰੀਤ ਨਹੀਂ ਪੈਦਾ ਹੋਈ, ਮਨ ਵਿੱਚ ਖਿੱਚ ਨਹੀਂ ਪੈਦਾ ਹੋਈ ਵਾਹਿਗੁਰੂ ਦੇ ਨਾਮ ਦੀ, ਉਹਨਾਂ ਦੇ ਕੀਤੇ ਹੋਏ ਕਰਮ ਜਿਹੜੇ ਸਾਧਨ ਨੇ ਉਹ ਨਿਫਲ ਹਨ। ਅੱਜ ਵਾਲੇ ਪਾਵਨ ਸ਼੍ਰੀ ਮੁਖਵਾਕ ਵਿੱਚ ਸਤਿਗੁਰਾਂ ਨੇ ਜੋ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਸੋਰਠ ਰਾਗ ਦੀਆਂ ਅਸ਼ਟਪਦੀਆਂ ਵਿੱਚ ਇਹਦਾ ਭਾਵ ਇਹੋ ਹੀ ਹੈ ਕਿ ਨਾਮ ਹੀ ਕਲਯੁੱਗ ਦੇ ਵਿੱਚ ਵਾਹਿਗੁਰੂ ਦੀ ਕੀਰਤੀ ਜਿਹੜੀ ਹੈ, ਜਸ ਹੈ, ਵਾਹਿਗੁਰੂ ਦੀ ਵਡਿਆਈ ਹੈ, ਉਹ ਹੀ ਪ੍ਰਧਾਨ ਸਾਧਨ ਹੈ, ਉਹਦੇ ਦੁਆਰਾ ਹੀ ਕਲਿਆਣ ਹੈ, ਦੁੱਖਾਂ ਦੀ ਨਿਵਿਰਤੀ ਹੈ, ਲੋਕ ਅਤੇ ਪਰਲੋਕ ਸੁਹੇਲਾ ਹੈ। ਔਰ ਜਿੰਨੀ ਸਾਰੀ ਮੈਲ ਹੈ ਉਹ ਤਾਂ ਹੀ ਉਤਰਦੀ ਹੈ ਜੇ ਗੁਰੂ ਕੀ ਸਤਸੰਗਤ ਵਿੱਚ ਆ ਕੇ ਨਾਮ ਦਾ ਕੂਚਾ ਲੈ ਕੇ ਸ਼ਬਦ ਦਾ ਅਭਿਆਸ ਕਰਕੇ ਮਨ ਨੂੰ ਮਾਂਝਿਆ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਜਿਹੜੇ ਕਰਮ ਕਾਂਡ ਨੇ ਉਹਨਾਂ ਦਾ ਨਿਸ਼ੇਧ ਕਰ ਰਹੇ ਨੇ। ਪਾਵਨ ਸ਼ਬਦ ਵਿੱਚ ਗੁਰਸਿੱਖਾਂ ਸਵਾਲ ਕੀਤਾ ਸੀ ਕਿ ਸੱਚੇ ਪਾਤਸ਼ਾਹ ਜੀ ਜਦੋਂ ਵੀ ਤੁਸੀਂ ਉਪਦੇਸ਼ ਦਿੰਦੇ ਹੋ ਇਹੋ ਹੀ ਕਹਿੰਦੇ ਨਾਮ ਜਪੋ, ਬਾਣੀ ਪੜ੍ਹੋ, ਨਾਮ ਜਪੋ, ਸੇਵਾ ਕਰੋ ਨਿਸ਼ਕਾਮ, ਅਤੇ ਦੂਜੇ ਜਿਹੜੇ ਕਰਮ ਧਰਮ ਨੇ ਉਹਨਾਂ ਵਿੱਚ ਤਾਂ ਬੜੀ ਤਰ੍ਹਾਂ ਦੇ ਬ੍ਰਾਹਮਣਾਂ ਦੇ ਕਰਮ ਹਨ, ਕੀ ਉਹ ਐਵੇਂ ਨੇ? ਸਤਿਗੁਰਾਂ ਨੇ ਫਿਰ ਇਸ ਵੇਲੇ ਇਹ ਪਾਵਨ ਅਸ਼ਟਪਦੀ ਬਖਸ਼ਿਸ਼ ਕੀਤੀ ਸੀ ਕਿ ਜੇ ਵਾਹਿਗੁਰੂ ਦਾ ਨਾਮ ਨਹੀਂ, ਨਾਮ ਦਾ ਰੰਗ ਨਹੀਂ, ਤਾਂ ਫਿਰ ਨਿਸਫਲ ਨੇ, ਔਰ ਫਿਰ ਕਲਿਆਣ ਨਹੀਂ ਹੈ। ਅਤੇ ਦੋ ਰਹਾਓ ਇਹਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ, ਦੂਜੇ ਵਿੱਚ ਸਿਧਾਂਤ ਦਿੱਤਾ ਅਖੀਰ ਨਾਮ ਤੋਂ ਬਿਨਾਂ ਕਰਮਾਂ ਦਾ ਖੰਡਨ ਕਰਕੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਦੀ ਗੱਲ ਕਹਿ ਕੇ ਆਪਣਾ ਸਿਧਾਂਤ ਦਿੱਤਾ, ਨਾਲ ਏਕਾ ਲਾਇਆ। ਜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਅੰਦਰ ਚਾਹ ਹੈ, ਖਿੱਚ ਹੈ ਕਰਮ ਕਰਨ ਵਾਲੇ ਦੇ, ਭਾਵੇਂ ਕੋਈ ਉਪਦੇਸ਼ਕ ਹੈ, ਗਿਆਨਵਾਨ ਹੈ, ਫਿਰ ਉਹਦਾ ਪਾਰ ਉਤਾਰਾ ਹੋਵੇਗਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਕੁਝ ਕਰਮਾਂ ਦਾ ਖੰਡਨ ਕਰਕੇ ਨਾਮ ਹੀ ਪ੍ਰਧਾਨ ਸਾਧਨ ਹੈ ਇਸ ਕਲਯੁੱਗ ਦੇ ਸਮੇਂ ਅੰਦਰ, ਜਦੋਂ ਕਿ ਮਨ ਬੜਾ ਚੰਚਲ ਹੈ, ਬੜੀ ਤਰ੍ਹਾਂ ਦੀ ਮੈਲ ਜਿਹੜੀ ਹੈ, ਚਾਰ ਛਪੇਰੇ ਵਿਸ਼ੇ ਵਿਕਾਰਾਂ ਦੀ, ਕਈ ਤਰ੍ਹਾਂ ਦੀ ਅੱਗ ਜਿਹੜੀ ਬਲ ਰਹੀ ਹੈ, ਸੋ ਤੋਂ ਉਹਦੇ ਤੋਂ ਬਚਣ ਵਾਸਤੇ ਵਾਹਿਗੁਰੂ ਦੀ ਬੰਦਗੀ ਹੀ ਇਹਦੇ ਵਿੱਚ ਹੈ। ਜਿਸ ਵਿੱਚ ਜਿਸ ਕਰਕੇ ਕਾਮਯਾਬ ਹੋਇਆ ਜਾਂਦਾ ਹੈ, ਪਾਸ ਹੋ ਜਾਂਦਾ ਹੈ, ਲੋਕ ਅਤੇ ਪਰਲੋਕ ਸੁਹੇਲਾ ਹੋ ਜਾਂਦਾ, ਸੁਰਖਰੂ ਹੋ ਜਾਂਦਾ, ਵਰਨਾ ਇਹਦੇ ਵਿੱਚ ਹੀ ਸੰਸਾਰ ਦੇ ਡੁੱਬ ਜਾਵੇ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਖੀਰ ਅਤੇ ਬੰਦਗੀ ਕਰਨ ਦਾ, ਨਾਮ ਜਪਣ ਦੀ ਮੋਹਰ ਲਾ ਰਹੇ ਹਨ। ਪਹਿਲਾਂ ਕੁਝ ਕਰਮਾਂ ਦਾ ਜਿਵੇਂ ਕਥਨ ਕਰ ਰਹੇ ਹਨ, ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਅਸ਼ਟਪਦੀ ਆ। ਸੋਰਠ ਰਾਗਣੀ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਾਗ ਦੀ ਵਿਧੀ ਮੁਤਾਬਕ ਦੂਜੇ ਘਰ ਸੁਰ ਤਾਲ ਦੇ ਅੰਦਰ ਪਾ ਕੇ ਪਾਵਨ ਸ਼ਬਦ ਅਸ਼ਟਪਦੀ ਆ, ਅੱਠ ਅੱਠ ਪੌੜੀਆਂ ਹੋਣ ਜਿਨ੍ਹਾਂ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ, ਉਹਨੂੰ ਅਸ਼ਟਪਦੀਆ ਕਿਹਾ ਜਾਂਦਾ ਹੈ। ਇਹ ਅਸ਼ਟਪਦੀ ਆ ਆਪ ਜੀ ਦੀ ਅਸ਼ਟਪਦੀਆ, ਇਹ ਇੱਕ ਅਸ਼ਟਪਦੀ ਹੈ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪਿੱਛੇ ਵੀ ਅਸ਼ਟਪਦੀਆਂ ਚੱਲ ਰਹੀਆਂ ਨੇ, ਇਸ ਕਰਕੇ ਇਹਨੂੰ ਵੀ ਮਹਾਰਾਜ ਨੇ ਅਸ਼ਟਪਦੀਆ ਹੀ ਕਹਿ ਦਿੱਤਾ, ਵੀ ਅਜੇ ਅਸ਼ਟਪਦੀਆ ਬਾਣੀ ਜਿਹੜੀ ਹੈ ਉਹ ਜਾਰੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਬ੍ਰਹਮ ਹੈ, ਓਅੰਕਾਰ ਸਰਬਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ, ਸਤ ਚੇਤਨ ਆਨੰਦ ਸਰੂਪ ਹੈ, ਅਕਾਲ ਪੁਰਖ ਵਾਹਿਗੁਰੂ। ਇੱਕ ਓਅੰਕਾਰ ਪ੍ਰਭੂ। ਛੋਟਾ ਮਹਾਰਾਜ ਸਾਹਿਬ ਜੀ ਬੀਜ ਮੰਤਰ ਰੱਖ ਕੇ ਅੱਗੇ ਬਖਸ਼ਿਸ਼ ਕਰ ਰਹੇ ਹਨ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆੰਗਮ ਸਾਧੇ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜੇ ਕਰਮ ਕਾਂਡ ਨੇ ਹਿੰਦੁਸਤਾਨ ਵਿੱਚ ਫੈਲੇ ਹੋਏ ਨੇ, ਪਾਠ ਪੜਿਓ, ਪਾਠ ਵੀ ਪੜ੍ਹ ਲਿਆ, ਵੇਦਾਂ ਦਾ ਸੰਸਕ੍ਰਿਤ ਭਾਸ਼ਾ ਦੀ ਵਿੱਦਿਆ ਪੜ੍ਹੀ, ਬਾਰਾਂ ਬਾਰਾਂ ਸਾਲ ਵਿਆਕਰਨ ਪੜ੍ਹਿਆ, ਵੇਦਾਂ ਦੇ ਗਿਆਤਾ ਹੋ ਗਏ, ਵਿਦਵਾਨ ਬਣ ਗਏ, ਪਾਠ ਬੜਾ ਕੀਤਾ, ਵਿਧੀ ਵਿਧਾਨ ਮੁਤਾਬਕ ਮੱਖੀ ਨਹੀਂ ਫਰਕਣ ਦਿੱਤੀ ਕੋਲ, ਪਾਠ ਪੜ੍ਹਿਓ, ਪਾਠਾਂ ਦਾ ਅਭਿਆਸ ਬੜਾ ਕੀਤਾ, ਔਰ ਵੇਦ ਵਿਚਾਰਿਓ, ਵੇਦਾਂ ਦੀ ਕਥਾ ਵੀ ਕੀਤੀ, ਵਿਚਾਰ ਵੀ ਕੀਤੀ, ਨਿਵਲ ਭੁਆੰਗਮ ਸਾਧੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਪਾਠ ਕੀਤੇ। ਵੇਦ ਦਾ ਅਰਥ ਧਾਰਮਿਕ ਗ੍ਰੰਥ ਵੀ ਨੇ, ਧਾਰਮਿਕ ਗ੍ਰੰਥਾਂ ਦੇ ਪਾਠ ਨੂੰ ਪੜ੍ਹ ਲਿਆ, ਵਿਚਾਰ ਲਿਆ, ਪਾਠ ਬੜੇ ਕੀਤੇ, ਪਰ ਜੇ ਇਕੱਲਾ ਪਾਠ ਕੀਤਾ, ਉਹਦੀ ਵਿਚਾਰ ਨੂੰ ਮਨ ਵਿੱਚ ਨਾ ਵਸਾਇਆ, ਆਪਣੇ 'ਤੇ ਲਾਗੂ ਨਾ ਕੀਤਾ, ਫਿਰ ਭਾਵੇਂ ਉਹ ਕੋਈ ਵੀ ਪਾਠ ਹੋਵੇ, ਜਾਂ ਵੇਦਾਂ ਦਾ ਹੈ, ਜਾਂ ਕੁਰਾਨ ਦਾ ਹੋਵੇ, ਜਾਂ ਗੀਤਾ ਦਾ ਹੋਵੇ, ਜਾਂ ਗੁਰੂ ਗ੍ਰੰਥ ਸਾਹਿਬ ਦਾ ਹੋਵੇ, ਜੇ ਇਕੱਲਾ ਇਸ ਵਾਸਤੇ ਵੀ ਇੱਕੋ ਇੱਕ ਲਾਲਚੀ ਮੁੱਖ ਰੱਖਿਆ, ਮਾਇਆ ਨੂੰ ਮੁੱਖ ਰੱਖਿਆ, ਤਾਂ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡਨ ਕੀਤਾ ਹੈ ਪਾਵਨ ਬਾਣੀ ਵਿੱਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਮਾਇਆ ਕਾਰਨ ਪੜ ਪੜ ਲੂਝੈ, ਵੇਦ ਪੜ੍ਹਾ ਹਰ ਨਾਮ ਨਾ ਬੂਝੈ। ਤੀਸਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ, ਹਰ ਨਾਮ ਨਾ ਬੂਝੈ, ਪਰ ਉਹਨਾਂ ਦੇ ਵਿੱਚ ਜਿਹੜਾ ਸੁਨਹਿਰੀ ਤੱਤ ਪਿਆ ਹੈ, ਅਮੋਲਕ ਸੋਨੇ ਦੀ ਨਿਆਈ ਵਾਹਿਗੁਰੂ ਦੇ ਨਾਮ ਦਾ ਕਥਨ ਹੈ, ਨਾਮ ਜਪਣ ਦੀ ਪ੍ਰੇਰਣਾ ਹੈ। ਸੋ ਉਹ ਉਸ ਜੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਮਝਿਆ, ਮਨ ਦੇ ਅੰਦਰ ਨਿਸ਼ਚਾ ਪ੍ਰਪੱਕ ਨਾ ਹੋਇਆ ਵੀ ਨਹੀਂ ਖਹਿੜਾ ਛੁੱਟਣਾ, ਨਹੀਂ ਪਾਰ ਉਤਾਰਾ ਹੋਣਾ ਵਾਹਿਗੁਰੂ ਦੀ ਮਨਾ ਪ੍ਰੇਮਾ ਭਗਤੀ ਕੀਤੇ ਤੋਂ ਬਿਨਾਂ ਨਹੀਂ ਛੁਟਕਾਰਾ ਹੋਣਾ, ਜੇ ਭੈ ਹੀ ਨਾ ਹੋਇਆ, ਇੰਨਾ ਨਿਸ਼ਚਾ ਨਾ ਬਣਿਆ, ਤਾਂ ਫਿਰ ਜਿੰਨੇ ਮਰਜ਼ੀ ਪਾਠ ਕਰੀ ਜਾਵੇ, ਮਾਇਆ ਕਾਰਨ ਪੜ ਪੜ ਲੂਝੈ, ਮਾਇਆ ਦੇ ਕਾਰਨ ਸਵਾਰਥ ਵਾਸਤੇ ਕੇਵਲ ਪੜਿਆ, ਪੜ ਪੜ ਕੇ ਲੂਝੈ, ਲੁੱਝਦਾ ਹੀ ਹੈ, ਉਹਦਾ ਕਿੱਥੇ ਭਲਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਵੀ ਇਹੋ ਹੀ ਕਿਹਾ ਸੀ, ਕਾਂਛੀ ਵਿੱਚ ਰਹਿੰਦਿਆਂ ਬ੍ਰਾਹਮਣਾਂ ਨੂੰ ਕਿਹਾ ਸੀ ਕਿ ਵੇਦ ਪੁਰਾਨ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ। ਵੇਦਾਂ ਪੁਰਾਣਾਂ ਨੂੰ ਪੜ੍ਹਨ ਦਾ ਇਹ ਉਪਕਾਰ ਹੋਵੇ ਕਿ ਵਾਹਿਗੁਰੂ ਦੇ ਨਾਮ ਨਾਲ ਚਿੱਤ ਬਿਰਤੀ ਜੁੜ ਜਾਵੇ, ਜਿਸ ਨੂੰ ਕਹਿੰਦੇ ਨੇ ਕਿ ਮੋਲਕ ਨਾਮ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸੋ ਇਹੋ ਹੀ ਦਰਸਾਇਆ ਹੈ ਵੀ ਸਾਰੇ ਵੇਖ ਲਏ, ਪਰ ਅਖੀਰ 'ਤੇ ਪੁਕਾਰ ਇਹੋ ਕਰਦੇ ਨੇ ਵੀ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਕੋਈ ਚੀਜ਼ ਪੁੱਜਦੀ, ਕੋਈ ਸਾਧਨ ਨਹੀਂ ਹੈ ਬਰਾਬਰ, ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵਾਹਿਗੁਰੂ ਦਾ ਨਾਮ ਅਮੋਲ ਆ, ਉਹ ਸਾਰੇ ਇਹੋ ਹੀ ਕਹਿੰਦੇ ਨੇ। ਅਸੀਂ ਉਹਨਾਂ ਦਾ ਤੱਤ ਨਿਚੋੜ ਕੱਢ ਲਿਆ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਨਾਮ ਵਡਿਆਈ ਸਾਰੇ ਧਾਰਮਿਕ ਗ੍ਰੰਥਾਂ ਨੇ ਕੀਤੀ, ਪ੍ਰੇਮਾ ਭਗਤੀ ਦੀ ਗੱਲ। ਸੋ ਜਿੱਥੋਂ ਮਰਜ਼ੀ ਕਿਸੇ ਧਰਮ ਗ੍ਰੰਥ ਨੂੰ ਪੜ੍ਹ ਲਓ, ਹਰੇਕ ਵਿੱਚ ਪਈ ਹੈ। ਪਰ ਜੇ ਉਹਨੂੰ ਚੱਖਿਆ ਹੀ ਨਹੀਂ, ਲਿਆ ਹੀ ਨਹੀਂ, ਇਕੱਲੀ ਵਿੱਦਿਆ ਵਿੱਚ ਗੁਆਚ ਗਿਆ, ਫਿਰ ਕਾਮਯਾਬ ਨਹੀਂ ਹੈ। ਸੋ ਭਗਤ ਜੀ ਨੇ ਇਹੋ ਹੀ ਕਿਹਾ ਸੀ ਕਿ ਪੜ੍ਹਨਾ ਚਾਹੀਦਾ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਸੁਣਨ ਨਾਲ ਕੀ ਹੋ ਗਿਆ, ਕੀ ਪ੍ਰਾਪਤੀ ਹੋ ਗਈ ਜੇ ਸਹਿਜ ਹੀ ਨਹੀਂ ਮਿਲਿਆ। ਜੇ ਸੋ ਝਗੜਾ ਹੀ ਖੜੀ ਕਰੀ ਜਾਂਦੇ ਹੋ, ਦੁਬਧਾ ਪਾਈ ਜਾਂਦੇ ਹੋ। ਕਥਾ ਤਾਂ ਹੈ ਦੁਬਧਾ ਕੱਢਣ ਵਾਸਤੇ, ਸ਼ਾਂਤੀ ਆ ਜਾਵੇ, ਸਹਿਜ ਮਿਲ ਜਾਵੇ, ਉਲਟਾ ਕਥਾ ਰਾਹੀਂ ਦੁਬਧਾ ਪਾਉਣ ਲੱਗ ਗਏ ਸੰਗਤ ਵਿੱਚ, ਕੀ ਬਣੂੰਗਾ। ਸੋ ਇਸ ਕਰਕੇ ਕਿਹਾ ਸੀ ਜੇ ਸਹਿਜ, ਜੋ ਸਹਿਜ ਨਾ ਮਿਲੇ ਉਹ ਸੋਈ। ਜੇ ਸ਼ਾਂਤੀ ਨਹੀਂ ਮਿਲੀ, ਉਹਨੂੰ ਪ੍ਰਾਪਤ ਕਰਨ ਵਾਲਾ ਗਿਆਨ ਹੀ ਨਹੀਂ ਤੁਹਾਡੇ ਕੋਲ, ਭਗਤੀ ਸਹਿਤ ਗਿਆਨ, ਫਿਰ ਕੀ ਕਰਨਾ, ਪੜ੍ਹ ਕੇ ਨਾ ਹੀ ਪੜ੍ਹੋ। ਇਦੂ ਤਾਂ ਭਗਤ ਜੀ ਨੇ ਵੀ ਕਹਿ ਦਿੱਤਾ ਸੀ, ਫਿਰ ਕੋਈ ਫਾਇਦਾ ਨਹੀਂ ਜੇ ਕੇਵਲ ਮਾਇਆ ਵਾਸਤੇ ਹੈ। ਵਾਹਿਗੁਰੂ ਦੇ ਨਾਮ ਨਾਲ ਚਿੱਤ ਬਿਰਤੀ ਨਹੀਂ ਜੁੜੀ, ਜੇ ਆਪ ਕੀਰਤਨ ਸੁਣਨ ਵਿੱਚ ਮਨ ਹੀ ਨਹੀਂ ਲੱਗਦਾ ਕਰਨ ਵਾਲੇ ਦਾ, ਦੂਜੇ ਦੀ ਕਥਾ ਸੁਣ ਕੇ ਰਾਜੀ ਹੀ ਨਹੀਂ, ਫਿਰ ਅਜੇ ਕੱਚਾ ਹੀ ਹੈ ਸਮਝੋ। ਜੇ ਆਪ ਸਤਸੰਗਤ ਕਰਨ ਦਾ ਚਾਅ ਹੀ ਨਹੀਂ ਪੈਦਾ ਹੋਇਆ, ਫਿਰ ਤਾਂ ਇਹ ਵੀ ਕਿਹਾ ਸੀ ਕੋਈ ਵਾਹੇ ਖੋਤੀ ਅਤੇ ਕੋਈ ਸੋ ਪੜ੍ਹੇ ਪੋਥੀ ਇੱਕ ਸਮਾਨ ਹੀ ਹੈ। ਸੋ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਹੰਗਮ ਸਾਧੇ। ਸਾਡੀ ਹਾਲਤ ਵੀ ਇਹੋ ਹੀ ਹੋ ਗਈ ਹੈ, ਨਾ ਪਾਠ ਕਦੇ ਕੋਈ ਸੰਥਿਆ ਦੀ ਲੋੜ, ਨਾ ਕਦੇ ਕੋਈ ਬਾਣੀ ਦੀ ਸਮਝ, ਬਸ ਲਾਈ ਜਾਓ ਰੌਲਾ, ਹੋਰ ਕੰਮ ਨਹੀਂ ਹੁੰਦਾ। ਅਤੇ ਇਹ ਵਧੀਆ ਕੰਮ ਆ, ਮਗਰਲੀ ਉਮਰ ਆ, ਲਾਈ ਜਾਓ ਰੌਲਾ, ਨਾ ਲੱਤਾਂ ਸਿੱਧੀਆਂ ਹੁੰਦੀਆਂ, ਨਾ ਚੌਂਕੜੀ ਵੱਜਦੀ ਆ। ਕੀ ਕਰੀਏ ਕਿਸੇ ਨੂੰ ਕਹੀਦਾ, ਅਤੇ ਅੱਗੋਂ ਪੈਂਦੇ ਬਘਿਆੜ ਵਾਂਗ ਵੇਖ ਕੇ। ਨਾ ਗੁਰੂ ਬਾਣੀ ਦੀ ਸੰਥਿਆ, ਮਜਬੂਰੀ ਬੜੀ ਹੋ ਗਈ। ਜੇ ਕੋਈ ਜਵਾਬ ਦਿੰਦਾ ਤਾਂ ਕਹਿੰਦੇ ਅਸੀਂ ਨਹੀਂ ਆਉਣਾ ਗੁਰਦੁਆਰੇ ਤੁਹਾਡੇ, ਅਸੀਂ ਦੂਜੇ ਗੁਰਦੁਆਰੇ ਜਾ ਵੜਾਂਗੇ। ਸੋ ਇਸ ਕਰਕੇ ਕੋਈ ਨਹੀਂ ਵਿਚਾਰ ਕਿ ਬਾਣੀ ਕੋਈ ਸਿੱਖ ਪੜ੍ਹ ਰਿਹਾ ਹੋਵੇ ਅਤੇ ਸੁਣ ਕੇ ਸੰਗਤ ਝੂਮਦੀ ਹੋਵੇ ਬਾਣੀ ਨੂੰ। ਬਾਣੀ ਤਾਂ ਅੰਮ੍ਰਿਤ ਆ ਨਾ, ਜੇ ਬਾਣੀ ਸਿੱਖੀ ਹੋਊ, ਬਾਣੀ ਦੀ ਲੈ ਚਾਲ ਹੋਊ, ਸ਼ੁੱਧ ਹੋਊ, ਅਤੇ ਆਨੰਦ ਵੀ ਆਵੇ ਬਾਣੀ ਸੁਣਨ ਵਾਲੇ ਨੂੰ। ਜੇ ਹੁਣ ਮੱਥਾ ਟੇਕਣ ਵਾਲਾ ਬੰਦਾ ਬਾਣੀ ਸ਼ੁੱਧ ਪੜ੍ਹੀ ਜਾਂਦਾ ਕਰਨ ਵਾਲੇ, ਤਾਂ ਉਹਦਾ ਕੀ ਅਸਰ ਪੈਣਾ ਪਤਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਹੰਗਮ ਸਾਧੇ। ਸੋ ਪਾਠ ਵੀ ਪੜ੍ਹ ਲਿਆ ਸੱਚੇ ਪਾਤਸ਼ਾਹ ਜੀ ਕਹਿੰਦੇ, ਵੇਦ ਵੀ ਵਿਚਾਰ ਲਏ, ਧਾਰਮਿਕ ਗ੍ਰੰਥਾਂ ਨੂੰ ਵਿਚਾਰ ਵੀ ਬੜਾ ਲਿਆ। ਨਿਵਲ ਭੁਹੰਗਮ ਸਾਧੇ, ਨਿਵਲ ਆ ਯੋਗ ਸਾਧਨਾ, ਯੋਗ ਕਰਮ ਯੋਗੀ ਲੋਕ ਕਰਦੇ ਸੀ। ਸੋ ਭੁਹੰਗਮਾ ਨਾੜੀ ਜਿਹੜੀ ਹੈ, ਮੂਲ ਸਥਾਨ ਤੋਂ ਜਿੱਥੋਂ ਜੋੜ ਹੈ ਆਪਣੇ ਸਰੀਰ ਦਾ, ਸੋ ਪਿੱਠ ਤੋਂ ਲੈ ਕੇ ਦਸਮ ਦੁਆਰ ਤੱਕ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਵਲਖਾਂਦੀ ਹੋਈ ਇਹ ਨਾੜੀ ਜਾਂਦੀ ਹੈ। ਰਾਹ ਵਿੱਚ 6 ਚੱਕਰ ਨੇ, 6 ਸੋਹਣੇ ਫੁੱਲ ਬਣੇ ਹੋਏ ਆ, ਮਾਨੋ ਉਹਨਾਂ ਦੇ ਦੁਆਲੇ ਉਹਨਾਂ ਨੂੰ ਵਿੰਨਦੀ ਹੋਈ ਸਿੱਧੀ ਦਸਮ ਦੁਆਰ ਵਿੱਚ ਜਾਂਦੀ ਹੈ। ਸੋ ਯੋਗੀ ਲੋਕ ਜਿਹੜੇ ਨੇ ਇਹਨੂੰ ਭੁਹੰਗਮਾ ਨਾੜੀ ਨੂੰ, ਭੁਹੰਗਮ ਨਾਮ ਸੱਪ ਦਾ ਹੁੰਦਾ, ਜਿਵੇਂ ਸੱਪ ਵਲ ਮਾਰ ਕੇ ਬੈਠਾ ਹੁੰਦਾ, ਇਵੇਂ ਵਲ ਖਾਂਦੀ ਜਾਂਦੀ, 6 ਵਲ ਖਾਧੇ ਨੇ ਨੇ ਉਹਨਾਂ 6 ਚੱਕਰਾਂ ਦੇ ਦੁਆਲੇ। ਸੋ ਇਹਨੂੰ ਇਸ ਕਰਕੇ ਭੁਹੰਗਮਾ ਨਾੜੀ ਕਿਹਾ, ਸਪਨੀ ਵਾਂਗ ਇਹਦਾ ਨਾਮ ਭੁਹੰਗਮ ਸਾਧੇ। ਬਹੁਤਿਆਂ ਨੂੰ ਪਾਠ ਹੀ ਨਹੀਂ ਕਰਨਾ ਆਉਂਦਾ, ਉਹ ਇਹੋ ਪਾਠ ਕਰਦੇ ਭੁਹੰਗਮ ਸਾਧੇ, ਭੱਬੇ ਨੂੰ ਔਂਕੜੀ ਈੜੀ ਨੂੰ ਸਿਹਾਰੀ ਕੋਲੋਂ ਹੀ ਪੜ੍ਹ ਜਾਂਦੇ ਆ, ਵੇਖਦੇ ਨਹੀਂ। ਭੁਹੰਗਮ ਪਾਠ ਹੈ, ਭੱਬੇ ਔਂਕੜਾ ਐੜੇ ਟਿੱਪੀ ਗੱਗਾ ਮੰਮਾ, ਭੁਹੰਗਮ ਉਹ ਭੁਹੰਗਮਾ ਨਾੜੀ ਜਿਹੜੀ ਸੱਪ ਵਾਂਗ ਆ, ਭੁਜੰਗ ਵਾਂਗ ਆ, ਭੁਹੰਗਮ ਸਾਧੇ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਸਾਧੇ ਸਾਧ ਲੈਂਦੇ ਨੇ, ਯੋਗ ਮਤ ਅਨੁਸਾਰ ਕਠਿਨ ਸਾਧਨ ਕਰਕੇ ਉਹਨੂੰ ਵੀ ਅੰਤੜੀਆਂ ਨੂੰ ਸਾਫ਼ ਕਰਕੇ ਉਹਦੇ ਰਾਹੀਂ ਵੀ, ਸੋ ਉਹਨੂੰ ਵੀ ਸਾਧ ਲੈਂਦੇ ਨੇ, ਦਸਮ ਦੁਆਰ ਵਿੱਚ ਪਹੁੰਚ ਹੋ ਜਾਂਦੀ ਹੈ। ਪੰਜ ਜਨਾ ਸਿਓ ਸੰਗ ਨਾ ਛੁੱਟ ਕੇ ਉਹ ਅਧਿਕ ਅਹਿਮ ਬੁੱਧ ਵਾਧੇ। ਇਹ ਕਠਿਨ ਸਾਧਨਾ ਕਰਨ ਨਾਲ ਵੀ ਪੰਜ ਜਨਾ ਸੋ ਪੰਜ ਜਿਹੜੇ ਜਨ ਨੇ ਪ੍ਰਬਲ ਬੜੇ ਬਲੀ ਨੇ ਪੁਰਸ਼, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਪੰਜਾਂ ਦੇ ਨਾਲ ਸੰਗ ਨਾ ਛੁੱਟ ਕੇ ਉਹ ਇਹਨਾਂ ਦਾ ਸੰਗ ਨਹੀਂ ਛੁੱਟਿਆ, ਇਹਨਾਂ ਤੋਂ ਰਹਿਤ ਨਹੀਂ ਹੋਇਆ। ਅਧਿਕ ਅਹਮ ਬੁੱਧ ਵਾਧੇ, ਇਹਨਾਂ ਵਿੱਚੋਂ ਹੰਕਾਰ ਜਿਹੜਾ ਬਲੀ ਹੈ, ਸਗੋਂ ਬਹੁਤਾ ਅਧਿਕ ਬਹੁਤਾ ਅਹਮ ਬੁੱਧ ਹੰਕਾਰ ਵਾਲੀ ਬੁੱਧੀ ਵਿੱਚ ਵਾਧੇ ਬੰਨੇ ਗਏ, ਆਪਣੇ ਆਪ ਨੂੰ ਵਾਧੇ ਬੰਨ ਲਿਆ ਬਣਾ ਲਿਆ ਵੀ ਅਸੀਂ ਬੜੇ ਤਕੜੇ ਯੋਗੀ ਹਾਂ, ਅਸੀਂ ਪ੍ਰਾਣਾਯਾਮ ਕਰਨਾ ਜਾਣਦੇ ਹਾਂ, ਸਾਨੂੰ ਪ੍ਰਾਣਾਯਾਮ ਕਰਨਾ ਆ ਗਿਆ, ਸਾਨੂੰ ਸਮਾਧੀ ਲਾਉਣੀ ਆ ਗਈ, ਸਾਡੇ ਵਰਗਾ ਕੌਣ ਆ, ਬਾਕੀ ਲੋਕ ਤਾਂ ਕੁਝ ਵੀ ਨਹੀਂ ਜਾਣਦੇ। ਇਹਨਾਂ ਦੇ ਨਾਲ ਖਹਿੜਾ ਨਹੀਂ ਛੁੱਟਦਾ ਹੈ, ਇਹਦੇ ਵਿੱਚ ਜਾ ਕੇ ਵੀ ਯੋਗਾਨੰਦ ਵੀ ਜਿਹੜਾ ਹੈ ਪਿਆਲੀ ਦਾ ਜਿਵੇਂ ਸੋ ਰਸ ਹੁੰਦਾ ਪਿਆਲੀ ਦੇ ਵਿੱਚ ਪਿਆ ਹੋਇਆ, ਇੰਨਾ ਕੀ ਹੈ ਸਾਧਸੰਗ ਜੀ। ਪਿਆਲੀ ਵਾਲਾ ਜਿਹੜਾ ਰਸ ਹੁੰਦਾ ਹੈ ਉਹ ਸੁੱਕ ਵੀ ਸਕਦਾ, ਡੁੱਲ ਵੀ ਜਾਂਦਾ ਹੈ, ਛੋਟੀ ਜਿਹੀ ਪਿਆਲੀ ਹੁੰਦੀ ਹੈ। ਸੋ ਇਹ ਯੋਗਾਨੰਦ ਵੀ ਐਵੇਂ ਹੀ ਹੈ, ਇੱਥੇ ਜਾ ਕੇ ਵੀ ਮਨ ਪੂਰਾ ਨਿਰਮਲ ਨਹੀਂ ਹੁੰਦਾ ਹੈ, ਦਸਮ ਦੁਆਰ ਵਿੱਚ ਜਾ ਕੇ ਵੀ ਇੰਨਾ ਚੰਚਲ ਹੋ ਜਾਂਦਾ, ਉੱਥੋਂ ਨਿਕਲ ਕੇ ਸੰਸਾਰ ਦੇ ਤਮਾਸ਼ੇ ਵੇਖਣ ਲੱਗ ਪੈਂਦਾ ਹੈ। ਦਸਮ ਦੁਆਰ ਵਿੱਚ ਯੋਗੀਆਂ ਦੀ ਐਸੀ ਹਾਲਤ ਹੋਈ ਸੀ, ਰੇਲ ਦੀ ਪਟੜੀ ਹੈ ਰੋਪੜ, ਸਭ ਤੋਂ ਪਹਿਲਾਂ ਉਹ ਲਾਈਨ ਨਿਕਲੀ ਸੀ ਅੰਗਰੇਜ਼ਾਂ ਵੇਲੇ, ਭੱਠਾ ਸਾਹਿਬ ਗੁਰਦੁਆਰੇ ਦੇ ਬਿਲਕੁਲ ਨਾਲ ਦੀ ਜਾਂਦੀ, ਉੱਥੇ ਇੱਕ ਯੋਗੀ ਬੈਠਾ ਸੀ ਪੁਰਸ਼ ਥੱਲੇ ਝਾੜਾਂ ਬੂਟਾਂ ਦੇ ਵਿੱਚ, ਸਰੀਰ ਅਡੋਲ, ਅਤੇ ਉੱਥੋਂ ਦੀ ਸੱਤ ਪੁਰਸ਼ ਲੰਘ ਰਹੇ ਸੀ, ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਜਥੇ ਸਮੇਤ, ਰਸਤੇ ਉਦੋਂ ਦੀ ਲੰਘੇ ਸਿੰਘਾਂ ਦੀ ਥੱਲੇ ਨਿਗਾਹ ਗਈ, ਸਰੀਰ ਅਡੋਲ, ਸਰੀਰ ਦਾ ਕੋਈ ਅੰਗ ਨਹੀਂ ਹਿੱਲ ਰਿਹਾ ਸੀ, ਜਿਵੇਂ ਪੱਥਰ ਹੁੰਦਾ ਸਿੱਧਾ ਕਰਕੇ ਲੱਕ ਨੂੰ ਬੈਠਾ, ਪਰ ਇੱਕਦਮ ਖਿੜਖੜਾ ਕੇ ਹੱਸਿਆ, ਖਿੜਖੜਾ ਕੇ ਮੂੰਹ ਤੋਂ ਹੱਸਿਆ, ਸਿੰਘਾਂ ਨੂੰ ਆਵਾਜ਼ ਸੁਣੀ, ਥੱਲੇ ਨਿਗਾਹ ਗਈ ਕਿ ਥੱਲੇ ਕੋਈ ਯੋਗੀ ਬੈਠਾ ਵਾ, ਉਹ ਹੱਸ ਰਿਹਾ। ਮਹਾਂਪੁਰਸ਼ਾਂ ਨੂੰ ਉਸੇ ਵੇਲੇ ਸਵਾਲ ਕੀਤਾ ਉਹਨਾਂ ਨੇ ਵੀ ਮਹਾਂਪੁਰਸ਼ ਉਹ ਲੱਗਦਾ ਤਾਂ ਯੋਗੀ ਹੈ ਸਾਧੂ ਕੋਈ, ਬੈਠਾ ਸਮਾਧੀ 'ਚ ਹੱਸਣ ਦਾ ਕੀ ਕੰਮ, ਆਪਾਂ ਨਾ ਆਪਣੇ ਵੱਲ ਵੇਖਿਆ ਉਹਨੇ, ਕਿਸੇ ਪਾਸੇ ਵੇਖਿਆ ਵੀ ਨਹੀਂ ਹੱਸ। ਮਹਾਂਪੁਰਸ਼ ਕਹਿੰਦੇ ਆਪਾਂ ਕੀ ਲੈਣਾ, ਛੱਡੋ ਪਰੇ, ਤੁਰੇ ਆਓ ਬਾਣੀ ਪੜ੍ਹੋ। ਫਿਰ ਜਦੋਂ ਅਗਾਂਹ ਗਏ ਉਹ ਸਿੰਘਾਂ ਕਿਹਾ ਨਹੀਂ ਪੁੱਛਣਾ ਮਹਾਂਪੁਰਸ਼ਾਂ, ਬ੍ਰਹਮ ਗਿਆਨੀ ਸੀ, ਜੁੜੀ ਆਤਮਾ, ਆਪਣੇ ਧਿਆਨ ਵਿੱਚ ਰਹਿੰਦੀ ਸੀ, ਛੁਪਿਆ ਉਹਨਾਂ ਤੋਂ ਵੀ ਕੁਝ ਨਹੀਂ ਸੀ। ਜਦੋਂ ਫਿਰ ਪੁੱਛਿਆ ਦੂਜੀ ਤੀਜੀ ਵਾਰ, ਖਹਿੜਾ ਨਾ ਛੱਡਿਆ ਗੁਰਮੁਖਾਂ ਨੇ, ਬਾਬਾ ਸੁੰਦਰ ਸਿੰਘ ਜੀ ਤੋਂ ਕਹਿਣ ਲੱਗੇ ਦੱਸੋ ਹੱਸਿਆ ਕਿਉਂ, ਕਿਸੇ ਪਾਸੇ ਵੇਖਿਆ ਵੀ ਨਹੀਂ, ਤੁਸੀਂ ਤਾਂ ਮਹਾਂਪੁਰਸ਼ ਆ, ਇੰਨਾ ਗਿਆਨ ਹੈ ਤੁਹਾਨੂੰ, ਸਾਨੂੰ ਵਿੱਦਿਆ ਪੜ੍ਹਾਉਂਦੇ ਹੋ, ਲੱਗਦਾ ਯੋਗੀ ਹੈ, ਕਹਿੰਦੇ ਕਿਉਂ ਪੁੱਛਦੇ ਹੋ। ਜਦੋਂ ਨਾ ਹਟੇ ਕਿਹਾ ਫਿਰ ਪੁੱਛਣਾ, ਹੁਣ ਵੇਖੋ ਕਿੱਡੇ ਬ੍ਰਹਮ ਗਿਆਨੀ ਸੀ। ਕਹਿਣ ਲਏ ਇਸ ਵੇਲੇ ਦਸਮ ਦੁਆਰ ਵਿੱਚ ਇਹਨੇ ਆਪਣੇ ਪ੍ਰਾਣ ਚੜ੍ਹਾਏ ਹੋਏ ਆ ਯੋਗੀ ਨੇ, ਅਤੇ ਦਿੱਲੀ ਦੇ ਵਿੱਚ ਮੁਜਰਾ ਲੱਗਾ, ਦਿੱਲੀ ਦੇ ਵਿੱਚ ਮੁਜਰਾ, ਉੱਥੇ ਵੇਸਵਾ ਦਾ ਨਾਚ ਹੋ ਰਿਹਾ ਸੀ, ਨੱਚਦੀ ਹੋਈ ਦਾ ਬਸਤਰ ਜਿਹੜਾ ਸੀ ਉਹ ਕਿਤੇ ਤਾਂ ਚੁੱਕਿਆ ਗਿਆ, ਨਗਨ ਵੇਖ ਕੇ ਹੱਸਿਆ, ਇਹਦੀ ਆਹ ਹਾਲਤ, ਨਗਨ ਵੇਖ ਕੇ ਜਿਵੇਂ ਫਿਲਮ ਵੇਖ ਕੇ ਹੱਸਦੇ ਆ ਨਾ ਲੋਕ ਬੈਠੇ। ਉਹ ਉਹਨਾਂ ਸਿੰਘਾਂ ਨਮਸਕਾਰ ਕੀਤੇ, ਕਹਿੰਦੇ ਤਾਂਹੀਓ ਤੁਹਾਨੂੰ ਕਹਿੰਦੇ ਨਾ ਪੁੱਛੋ, ਆਪਾਂ ਕਾਹਨੂੰ ਚੇਤੇ ਕਰਨਾ ਇਹੋ ਜਿਹੀਆਂ। ਬ੍ਰਹਮ ਗਿਆਨੀ ਨੂੰ ਸਾਰਾ ਪਤਾ ਹੁੰਦਾ, ਸੁਤੇ ਸਿੱਧ ਹੋ ਜਾਂਦਾ, ਕੁੰਡਲ ਦੀ ਨਾੜੀ ਜਿਹੜੀ ਨਾੜੀ ਹੈ ਇਹਨੂੰ ਸਤ ਸੰਗਤ ਰਾਹੀਂ ਸਾਧ ਲੈਂਦੇ ਆ, ਨਾਮ ਦਾ ਅਭਿਆਸ ਕਰਕੇ ਗੁਰਮੁਖ, ਅਤੇ ਸੰਸਾਰ ਦਾ ਸਾਰਾ ਗਿਆਨ ਹੋ ਜਾਂਦਾ ਹੈ, ਯੋਗ ਸਾਧਨਾ ਕਰਨ ਦੀ ਲੋੜ ਨਹੀਂ ਪੈਂਦੀ। ਹੈਰਾਨ ਹੋ ਗਏ ਸਿੰਘ, ਕਹਿਣ ਲੱਗੇ ਫਿੱਟੇ ਲਾਂਦ, ਕਹਿੰਦੇ ਤਾਂਹੀਓ ਤਾਂ ਮਹਾਰਾਜ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ, ਸਿੰਘੋ ਇਹ ਰਸ ਪਿਆਲੀ ਦੀ ਨਿਆਈ ਹੈ, ਸਦਾ ਰਹਿਣ ਵਾਲਾ ਨਹੀਂ, ਇਹਦੇ ਵਿੱਚੋਂ ਵੀ ਨਿਕਲ ਜਾਂਦਾ ਹੈ। ਦਸਮ ਦੁਆਰ ਵਿੱਚ ਗਿਆ ਹੋਇਆ ਮਨ ਵੀ ਐਵੇਂ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਮਨ ਨਿਰਮਲ ਨਹੀਂ, ਦਸਵੇਂ ਦੁਆਰ, ਦਸਮ ਦੁਆਰ ਵਿੱਚ ਜਾ ਕੇ ਵੀ ਨਿਰਮਲ ਨਹੀਂ ਹੁੰਦਾ, ਰੰਗ ਸੰਸਾਰ ਦੇ ਰੰਗ ਤਮਾਸ਼ੇ ਵੇਂਦਾ ਵਾ, ਇਹ ਤਾਂ ਹੱਸਿਆ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹੇ ਪੰਜਾਂ ਦੇ ਨਾਲ ਫਿਰ ਵੀ ਸੰਗ ਨਹੀਂ ਛੁੱਟ ਗਿਆ, ਯੋਗੀ ਵੀ ਬਣ ਗਿਆ, ਯੋਗ ਸਾਧਨਾ ਵੀ ਕਰ ਲਈ ਕਠਿਨ, ਸਗੋਂ ਬਹੁਤਾ ਅਹੰਕਾਰ ਚੁੱਕ ਲੈਂਦਾ ਹੈ ਕਿ ਮੇਰੇ ਵਰਗਾ ਕੋਈ ਸਾਧਨਾ ਕਰਨ ਵਾਲਾ ਸਾਧਨ ਨਹੀਂ, ਸਾਧਕ ਨਹੀਂ ਹੈ। ਪਿਆਰੇ ਇਨ ਬਿੱਧ ਮਿਲਣ ਨਾ ਜਾਈ, ਇਹ ਪਿਆਰੇ ਉਹ ਗੁਰਸਿੱਖੋ, ਇਸ ਤਰੀਕੇ ਨਾਲ ਵੀ ਮਿਲਿਆ ਨਹੀਂ ਜਾਂਦਾ ਜੇ ਹੰਕਾਰ ਨਹੀਂ ਮਿਟਿਆ। ਪਿਆਰੇ ਉਸ ਅਕਾਲ ਪੁਰਖ ਨੂੰ, ਪਿਆਰੇ ਨੂੰ ਇਸ ਤਰੀਕੇ ਨਾਲ ਵੀ ਇਹਨਾਂ ਵਿਧੀਆਂ ਨਾਲ ਵੀ ਮਿਲਿਆ ਨਹੀਂ ਜਾਂਦਾ ਹੈ, ਪ੍ਰਾਪਤ ਨਹੀਂ ਕਰੀਦਾ ਹੈ। ਮੈਂ ਕੀਏ ਕਰਮ ਅਨੇਕਾਂ, ਉਹ ਇਹ ਵਿਧੀਆਂ ਨੇ ਜਿਨ੍ਹਾਂ ਵਿੱਚ ਮੈਂ ਆ ਜਾਂਦੀ, ਮੈਂ ਸਹਿ ਤੋਕੇ ਜਿਹੜੇ ਅਨੇਕਾਂ ਕਰਮ ਕੀਤੇ ਨੇ। ਜੇ ਤੇਰੇ ਤੀਰਥ ਨਹਾਏ ਅਹਮ ਬੁੱਧ ਮੈਲ ਲਾਏ। ਹੰਕਾਰ ਦੀ ਮੈਲ ਲਾ ਲਈ, ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਰਹਾਉ। ਪਹਿਲਾ ਰਹਾਉ, ਸੱਚੇ ਪਾਤਸ਼ਾਹ ਕਿਵੇਂ ਮਿਲਿਆ ਜਾਵੇਗਾ? ਅਤੇ ਪਹਿਲੇ ਵਿੱਚ ਜਵਾਬ ਦਿੱਤਾ, ਅਨਸਰ ਦਿੱਤਾ ਸਤਿਗੁਰਾਂ ਨੇ। ਕਹਿਣ ਲੱਗੇ, ਬਸ ਇਹੋ ਅਰਦਾਸ ਕਰੋ, ਸਾਰੇ ਪਾਸਿਓਂ ਹੰਬ ਕੇ ਗੁਰੂ ਦੇ ਚਰਨਾਂ ਦੀ ਓਟ ਲੈ ਲਓ, ਸਾਧ ਸੰਗ ਦਾ ਓਟ ਆਸਰਾ, ਅਤੇ ਹਾਰ ਪਰਿਓ ਸੁਆਮੀ ਕੈ ਦੁਆਰਾ ਇਹੋ ਅਰਦਾਸ ਕਰੋ, ਸੱਚੇ ਪਾਤਸ਼ਾਹ ਮੈਂ ਸਾਰੇ ਸਾਧਨਾਂ ਨੂੰ ਛੱਡ ਕੇ, ਮੈਨੂੰ ਕੁਝ ਨਹੀਂ ਆਉਂਦਾ, ਕਲਯੁਗੀ ਜੀਵ ਆ, ਤੁੱਛ ਬੁੱਧੀ ਹੈ, ਛੋਟੀ ਉਮਰਾਂ ਹੈ, ਸਰੀਰ ਵੀ ਕਮਜ਼ੋਰ ਆ, ਕੋਈ ਸਾਧਨ ਵੀ ਨਹੀਂ ਕਰ ਸਕਦਾ ਪਹਿਲੇ ਯੁੱਗਾਂ ਵਾਂਗ। ਹਾਂ, ਮੈਂ ਮਾਲਕ ਅਕਾਲ ਪੁਰਖ ਤੇਰੇ ਦਰਵਾਜ਼ੇ 'ਤੇ ਪੈ ਗਿਆ, ਢਹਿ ਪਿਆ ਵਾਂ। ਦੀਜੇ ਬੁੱਧ ਵਿਵੇਕਾ, ਵਿਵੇਕਾ ਵਿਵੇਕਾ ਹੁੰਦੀ ਬਿਬ ਹੁੰਦਾ ਦੋ, ਅਤੇ ਇੱਕ ਹੁੰਦਾ ਏਕਾ ਹੁੰਦਾ ਇੱਕ, ਵਿਵੇਕਾ ਦੋ ਤੋਂ ਇੱਕ ਕਰ ਦੇਣ ਵਾਲੀ ਬੁੱਧੀ, ਦੋ ਤੋਂ ਇੱਕ। ਜੀਵ ਅਤੇ ਈਸ਼ ਦਾ ਭਰਮ ਪਿਆ ਹੋਇਆ, ਸੋ ਵਿਛੋੜਾ ਇਸ ਕਰਕੇ ਆ ਵੀ ਆਪਾਂ ਆਪਣੇ ਆਪ ਨੂੰ ਛੋਟੇ ਜਿਹੇ ਜੀਵ ਮੰਨ ਲਿਆ ਹੈ, ਵੀ ਅਸੀਂ ਇੱਕ ਮਨੁੱਖ ਹਾਂ, ਫਲਾਨੇ ਘਰ ਸਾਡਾ ਹੋਇਆ, ਜਨਮ ਆਹ ਨੇ ਸਾਡੇ ਮਾਤਾ ਪਿਤਾ, ਆਹ ਨੇ ਭੈਣ ਭਰਾ, ਅਤੇ ਆਹ ਨੇ ਇਸਤਰੀ ਘਰਵਾਲੀ ਅਤੇ ਪੁੱਤ ਧੀਆਂ। ਅਸੀਂ ਜੀਵ ਏ ਜਿਹੜੇ ਆਪਣੇ ਅੰਦਰ ਇੱਕ ਅਕਸ਼ ਬਣਾ ਲਿਆ ਹੈ, ਅਤੇ ਬ੍ਰਹਮ ਜਿਹੜਾ ਰੱਬ ਜੀ ਨੂੰ ਸੁਣਦੇ ਬੜਾ ਵਾ, ਬੜਾ ਵੱਡਾ, ਉਹ ਸਾਡੇ ਤੋਂ ਵੱਖਰੀ ਹਸਤੀ ਹੈ। ਇਹ ਜੀਵ ਈਸ਼ ਦਾ ਭਰਮ ਅੰਦਰ ਪਾਲ ਛੱਡਿਆ ਜੀ, ਇਹਨੂੰ ਮਿਟਾਉਣਾ ਵਾ। ਗੁਰੂ ਕੀ ਸਤਸੰਗਤ ਕਰਦਿਆਂ, ਨਾਮ ਅਭਿਆਸ ਕਰਦਿਆਂ, ਗੁਰੂ ਕੇ ਲੰਗਰਾਂ ਦੀ ਸੇਵਾ ਕਰਦਿਆਂ, ਨਿਸ਼ਕਾਮ ਹੋ ਕੇ ਇੱਛਾ ਰਹਿਤ, ਇਹਨੂੰ ਮਿਟਾਉਣਾ ਜੀਵ ਈਸ਼ ਦੇ ਭੇਦ। ਇਹ ਹੈ ਬੁੱਧ ਵਿਵੇਕਾ, ਵਿਵੇਕ ਦੋਵਾਂ ਤੋਂ ਇੱਕ ਹੋਣ ਵਾਲੀ ਜਿਹੜੀ ਬੁੱਧੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੁਰਮਤਿ ਆ, ਜੀਵ ਈਸ਼ ਦਾ ਭੇਦ ਮਿਟਾ ਦੇਣਾ, ਵਾਹਿਗੁਰੂ ਦੇ ਨਾਲ ਮਨ ਨੇ ਆਪਣੇ ਸਰੂਪ ਨੂੰ ਪਹਿਚਾਣ ਲੈਣਾ। ਇਉਂ ਕਹਿ ਲਈਏ, ਜਿਹੜਾ ਅੰਦਰ ਮਨ ਆ, ਜਿਹਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਤੂੰ ਵੱਖਰਾ ਨਾ ਸਮਝ, ਮਾਇਆ ਦੇ ਭਰਮ ਮੋਹ ਜਾਲ ਵਿੱਚ ਫਸ ਕੇ ਵਾਹਿਗੁਰੂ ਦੇ ਆਪਣੇ ਅਸਲ ਸਰੂਪ ਦੇ ਰੰਗ ਆਨੰਦ ਨੂੰ ਭੁੱਲ ਬੈਠਾ ਵਾਂ, ਚਿੰਤਾ ਝੋਰਿਆਂ ਦੇ ਵਿੱਚ ਫਸਿਆ ਪਿਆ ਜੇ, ਤੇਰਾ ਸਰੂਪ ਤੇ ਆਨੰਦ ਹੀ ਆਨੰਦ ਖੇੜੇ ਵਾਲਾ ਵਾ। ਉੱਥੇ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਹੈ ਜੇ ਸਤਿਗੁਰ ਨਦਰ ਕਰੇ, ਨਿਮਖੇ ਇੱਕ ਹਰ ਨਾਮ ਦੇ ਮੇਰਾ ਮੰਤਨ ਸੀਤਲ ਹੋਏ। ਤੇਰਾ ਸਰੂਪ ਤੇ ਉਹ ਹੈ, ਗੁਰੂ ਦੀ ਨਦਰ ਮੰਗ, ਅਰਦਾਸ ਕਰ। ਸੋ ਜੀਵ ਈਸ਼ ਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਗੁਰੂ ਦੀ ਸ਼ੁਭ ਸਿੱਖਿਆ ਨੂੰ ਲੈ ਕੇ ਉਸ ਰੰਗ ਨੂੰ ਮਾਣ ਲੈ, ਇਹ ਬੁੱਧੀ ਮੰਗਣੀ ਸੱਚੇ ਪਾਤਸ਼ਾਹ ਕੋਲ। ਇਹ ਮੰਗਦੇ ਹਾਂ ਸੱਚੇ ਪਾਤਸ਼ਾਹ, ਇਹਦੇ ਰਾਹੀਂ ਪ੍ਰਾਪਤੀ ਹੈ। ਰਹਾਓ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਮੋਨੀ ਹੋ ਗਿਆ, ਬੋਲਣਾ ਨਹੀਂ, ਲਿਖ ਲਿਖ ਕੇ ਦੇਈ ਜਾਂਦਾ ਜੋ ਕੁਝ ਚਾਹੀਦਾ। ਕਰਪਾਤੀ ਰਹਿਓ, ਹੱਥਾਂ ਨੂੰ ਬਰਤਨ ਬਣਾ ਲਿਆ, ਭਾਂਡੇ ਵੀ ਤਿਆਗ ਦਿੱਤੇ, ਬੋਲਣਾ ਵੀ ਛੱਡ ਦਿੱਤਾ। ਨਗਨ ਫਿਰਿਓ ਬਨ ਮਾਹੀ, ਤਨ ਦੇ ਜਿਹੜੇ ਵਸਤਰ ਆ ਉਹ ਵੀ ਛੱਡ ਦਿੱਤੇ, ਪੱਤੇ ਬੰਨ ਛੱਡੇ ਲੱਕ ਨਾਲ। ਨਗਨ ਫਿਰਿਓ ਬਨ ਮਾਹੀ, ਜੰਗਲਾਂ ਦੇ ਵਿੱਚ ਫਿਰਨ ਲੱਗ ਪਿਆ। ਹਿੰਦੁਸਤਾਨ ਵਿੱਚ ਬੜੇ ਲੋਕ ਨੇ, ਅੱਜ ਵੀ ਨਾਂਗੇ ਵੇਖੋਗੇ ਟੀਵੀ 'ਤੇ, ਹੁਣ ਤਾਂ ਸਭ ਕੁਝ ਆ ਜਾਂਦਾ ਸਾਹਮਣੇ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਸੋ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਵੀ ਟਿਕਾਣਾ ਕੀਤਾ, ਸਾਰੀ ਧਰਤੀ ਦਾ ਭ੍ਰਮਣ ਵੀ ਕੀਤਾ, 68 ਤੀਰਥਾਂ 'ਤੇ ਗਿਆ, ਦੁਬਦਾ ਛੁਟਕੈ ਨਾਹੀ। ਮਹਾਰਾਜ ਕਹਿੰਦੇ ਦੁਬਦਾ, ਜਿਹੜੀਆਂ ਦੋ ਵਿਧੀਆਂ ਨੇ ਨਾ, ਰੱਬ ਹੈ ਅਤੇ ਹੈ, ਸੋ ਕਰਮ ਕਰੀ ਜਾਂਦਾ ਪਰ ਪ੍ਰਾਪਤੀ ਨਹੀਂ ਹੈ, ਵਿੱਥ ਆ ਦੁਬਦਾ ਵਿੱਚ। ਦੋ ਵਿਧੀਆਂ ਬਣ ਗਈਆਂ, ਚੰਗੇ ਕਰਮ ਵੀ ਨਾਲ ਚਲੀ ਜਾਂਦੇ, ਮਾੜੇ ਵੀ ਚਲੀ ਜਾਂਦੇ। ਦੁਬਦਾ ਛੁਟਕੈ ਨਾਹੀ, ਜੀਵ ਈਸ਼ ਦਾ ਭਰਮ ਜਿਹੜਾ ਇਹ ਨਹੀਂ ਛੁੱਟਦਾ ਹੈ, ਕੇਵਲ ਇਹਨਾਂ ਕਰਮਾਂ ਨੂੰ ਕਰਨ ਨਾਲ। ਮਨ ਕਾਮਨਾ ਤੀਰਥ ਜਾਏ, ਵਸਿਓ ਸਿਰ ਕਰਵੱਤ ਧਰਾਏ। ਮਨ ਦੇ ਵਿੱਚ ਕਾਮਨਾ ਇੱਛਾ ਦੇ ਸਹਿਤ ਹੋ ਕੇ ਤੀਰਥਾਂ 'ਤੇ ਜਾ ਕੇ ਵਸਿਓ, ਵਸ ਗਿਆ, ਰਹਿਣ ਲੱਗ ਵੀ ਸ਼ਾਇਦ ਉੱਥੇ ਜਾ ਕੇ ਪ੍ਰਾਪਤੀ ਹੋ ਜਾਵੇ, ਪਰਪੱਕ ਹੋ ਜਾਵਾਂਗਾ। ਸਿਰ ਕਰਵੱਤ ਧਰਾਏ, ਸਿਰ ਵਿੱਚ ਜਾ ਕੇ ਕੰਛੀ ਦੇ ਵਿੱਚ ਆਰੇ ਵੀ ਰਖਵਾ ਲਏ, ਇਹ ਵੀ ਆਰਾ ਚਲਾਇਆ ਉਸ ਵੀ ਜਿਹੜਾ ਸਿਰ ਦੇ ਵਿੱਚ ਆਰਾ ਰਖਵਾ ਕੇ ਕੰਛੀ ਵਿੱਚ ਬ੍ਰਾਹਮਣਾਂ ਨੇ, ਸੋ ਬਹੁਤ ਵੱਡਾ ਭਰਮ ਜਾਲ ਪਾਲ ਛੱਡਿਆ ਸੀ। ਜਿਹੜਾ ਇੱਥੇ ਮਰੂਗਾ ਕੰਛੀ ਮਰਣਾਂਤ ਮੁਕਤੀ, ਅੰਤ ਵੇਲੇ ਕਾਂਛੀ ਵਿੱਚ ਆ ਕੇ ਮਰੂ ਸ਼ਿਵ ਜੀ ਦੀ ਪੁਰੀ ਇੱਥੇ ਮੁਕਤ ਹੋ ਜਾਵੇਗਾ। ਬੜੇ ਲੋਕ ਵਿਚਾਰੇ ਚੀਰੇ ਇਹਨਾਂ ਨੇ। ਜਦੋਂ ਅੰਗਰੇਜ਼ਾਂ ਨੇ ਵੇਖਿਆ ਬਾਇਓਡਾਟਾ ਕੱਢਿਆ ਸਾਰਾ ਅੰਗਰੇਜ਼ੀ ਰਾਜ ਵੇਲੇ ਬਈ ਸੋ ਬ੍ਰਾਹਮਣ ਜਾਤੀ ਦਾ ਤਾਂ ਕੋਈ ਬੰਦਾ ਨਹੀਂ ਇਹਦੇ ਵਿੱਚ ਜਿਹਦੇ ਸਿਰ 'ਤੇ ਆਰਾ ਰੱਖਿਆ ਹੋਵੇ। ਇਹਨਾਂ ਨੂੰ ਮੁਕਤੀ ਦੀ ਨਹੀਂ ਲੋੜ, ਲੋਕਾਂ ਨੂੰ ਰਾਜਿਆਂ ਮਹਾਰਾਜਿਆਂ ਨੂੰ ਵੱਢ ਸੁੱਟਿਆ ਅਖੀਰ 'ਤੇ ਉਹਨਾਂ ਬੰਦ ਕਰਵਾ ਦਿੱਤਾ ਸੀ ਇਹ ਆਰਾ। ਸਿਰ ਕਰਵੱਤ ਧਰਾਏ, ਸਿਰ ਦੇ ਵਿੱਚ ਜਾ ਕੇ ਆਰਾ ਵੀ ਰਖਵਾ ਲਵੇ, ਦੋ ਹਿੱਸੇ ਕਰਾ ਕੇ ਚਰਵਾ ਲਵੇ, ਭਾਵੇਂ ਮਨ ਕੀ ਮੈਲ ਨਾ ਉਤਰਾਏ, ਬਿਦ ਜੇ ਲੱਖ ਯਤਨ ਕਰਾਏ। ਮਨ ਨੂੰ ਲੱਗੀ ਹੋਈ ਮੈਲ ਜਿਹੜੀ ਹੈ ਵਿਕਾਰਾਂ ਦੀ, ਹਉਮੈ ਦੀ, ਦੁਆਸ਼ ਈਰਖਾ ਦੀ, ਦੁਬਧਾ ਦੀ, ਸੋ ਇਹ ਨਹੀਂ ਉਤਰਦੀ ਇਹਨਾਂ ਤਰੀਕਿਆਂ ਨਾਲ ਵੀ, ਕਠਿਨ ਸਾਧਨਾ ਨਾਲ ਭਾਵੇਂ ਲੱਖਾਂ ਯਤਨ ਕਰਾ ਲਵੇ। ਕਨਕ ਕਾਮਨੀ ਹੈਵਰ ਗੈਵਰ ਬਹੁ ਵਿਧ ਦਾਨ ਦਾ ਤਾਰਾ। ਦੂਜਾ ਪੱਖ ਹੈ ਮਾਈਕੀ ਲੋਕਾਂ ਦਾ, ਜੇ ਕੋਈ ਕਰਮ ਵੀ ਨਹੀਂ ਕੀਤਾ ਅਤੇ ਵਾਹਿਗੁਰੂ ਦਾ ਨਾਮ ਨਹੀਂ, ਇਕੱਲਾ ਮਾਇਆ ਵਿੱਚ ਪ੍ਰਵਿਰਤ ਹੋ ਗਿਆ। ਕਨਕ ਕਾਮਨੀ, ਕਨਕ ਨਾਮ ਸੋਨਾ, ਸੋਨੇ ਦੇ ਗਹਿਣਾਂ ਵਾਲੀ ਸੁੰਦਰ ਇਸਤਰੀ, ਹੈਵਰ ਗੈਵਰ ਕੋਲ ਬਹੁਤ ਸਾਧਨ ਨੇ, ਸ੍ਰੇਸ਼ਟ ਘੋੜੇ ਨੇ, ਗੈਵਰ ਹਾਥੀ ਹਨ। ਪੁਰਾਣੇ ਸਮਿਆਂ ਵਿੱਚ ਇਹ ਸੁੱਖ ਦੀਆਂ ਸਵਾਰੀਆਂ ਸੀ, ਅੱਜ ਕੱਲ੍ਹ ਬੜੀਆਂ ਮੋਟਰ ਗੱਡੀਆਂ ਆ ਗਈਆਂ, ਮਹਿੰਗੀਆਂ ਤੋਂ ਮਹਿੰਗੀਆਂ। ਬਹੁ ਵਿਧ ਦਾਨ ਦਾ ਤਾਰਾ, ਬਹੁਤ ਤਰੀਕਿਆਂ ਨਾਲ ਇਹ ਦਾਨ ਕਰਦੇ ਸੀ ਲੋਕ, ਇਹ ਦਾਨ ਵੀ ਦੇ ਦੇਵੇ ਜਾ ਕੇ। ਭਗਤ ਰਵਿਦਾਸ ਸਾਹਿਬ ਜੀ ਨੇ ਵੀ ਕਿਹਾ ਕਾਂਛੀ ਵਿੱਚ ਰਹਿਣ ਵਾਲੇ, ਇਹ ਕੀ ਅਰਪੈ ਨਾਰ ਸਿੰਗਾਰ ਸਮੇਤ, ਸੋਨੇ ਦੇ ਗਹਿਣਿਆਂ ਨਾਲ ਲੱਦ ਕੇ ਬ੍ਰਾਹਮਣ ਨੂੰ ਫੁਰਨਾ ਕਰ ਦਿੰਦੇ ਸੀ, ਇਸਤਰੀ ਆਪਣੀ ਦਾਨ ਕਰ ਦਿੰਦੇ, ਫਿਰ ਉਹਦੇ ਬਰਾਬਰ ਚੀਜ਼ ਦੇ ਕੇ ਫਿਰ ਲੈ ਲੈਂਦੇ ਸੀ। ਘੋੜੇ ਹਾਥੀ ਦਾਨ ਕਰਦੇ ਸੀ, ਬਹੁਤ ਤਰੀਕਿਆਂ ਨਾਲ ਦਾਨ ਵੀ ਕਰ ਦੇਵੇ ਦਾਤਾ ਬਣ ਜਾਵੇ। ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰਦੁਆਰਾ। ਅੰਨ ਆਦਿਕ ਭੁੱਖਿਆਂ ਨੂੰ, ਨੰਗਿਆਂ ਨੂੰ ਵਸਤਰ, ਧਰਤੀ ਤੱਕ ਬਹੁ ਦਾਨ ਦੇ ਦੇਵੇ। ਇਉਂ ਵੀ ਵਾਹਿਗੁਰੂ ਦਾ ਗਿਆਨ ਨਹੀਂ ਹੁੰਦਾ ਹੈ। ਸੋ ਪੂਜਾ ਅਰਚਾ ਬੰਧਨ ਡੰਡੌਤ, ਖਟਕਰਮਾ ਰਤ ਰਹਿਤਾ। ਪੂਜਾ ਕਰ ਲਵੇ, ਅਰਚਾ ਕਰ ਲਵੇ, ਡੰਡੇ ਵਾਂਗ ਸਿੱਧਾ ਹੋ ਕੇ ਡੰਡੌਤ ਬੰਧਨ ਕਰੀ ਜਾਵੇ, ਛੇ ਕਰਮਾਂ ਵਿੱਚ ਭਾਵੇਂ ਬ੍ਰਾਹਮਣ ਰੰਗਿਆ ਰਵੇ। ਹਉ ਹਉ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਜੁਗਤਾ। ਜੇ ਵਾਹਿਗੁਰੂ ਦਾ ਨਾਮ ਨਹੀਂ, ਹਉ ਹਉ ਕਰਤ ਮੈਂ ਕੀਤਾ, ਮੈਂ ਇੰਨਾ ਪਰਪਾਕਾ, ਮੈਂ ਛੇ ਕਰਮੀ ਹੈ, ਮੈਂ ਡੰਡੌਤ ਬੰਧਨ ਕਰਦਾ, ਮੈਂ ਪਰਪਾਕਿਆ ਆਪਣੇ ਧਰਮ ਵਿੱਚ, ਬੰਧਨਾਂ ਦੇ ਵਿੱਚ ਜੇ ਹਉ ਹਉ ਮੈਂ ਇਹਨਾਂ ਬੰਧਨਾਂ ਵਿੱਚ ਹੀ ਪੈ ਗਿਆ, ਫਸ ਗਿਆ ਇਹ ਜੁਗਤਾ, ਇਸ ਤਰੀਕੇ ਨਾਲ ਵੀ ਨਹੀਂ ਮਿਲਿਆ ਜਾਂਦਾ। ਯੋਗ ਸਿੱਧ ਆਸਣ 84 ਇਹ ਭੀ ਕਰ ਕਰ ਰਹੇ ਆ। ਯੋਗੀਆਂ ਦੇ ਸਿੱਧਾਂ ਦੇ ਆਸਣ ਜਿਹੜੇ 84 ਆਸਣ ਨੇ, ਕਮਲ ਆਸਣ ਆ, ਕੋਈ ਪਦਮ ਆਸਣ ਆ, ਕੋਈ ਸਿੱਧਾਸਣ ਆ, ਇਹਨਾਂ ਨੂੰ ਕਰ ਕਰ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਰਹਿ ਗਏ ਯੋਗੀ ਲੋਕ, ਬੜੀਆਂ ਟੱਕਰਾਂ ਮਾਰੀਆਂ। ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ। ਉਮਰ ਵੱਡੀ ਕਰ ਲਈ, ਸਵਾਸ ਪ੍ਰਾਣ ਜਿਹੜੇ ਦਸਮ ਦੁਆਰ ਵਿੱਚ ਚੜ੍ਹਾ ਲਏ, ਸਵਾਸ ਨਿਕਲਣੇ ਬੰਦ ਹੋ ਗਏ, ਪੁਰਾਣਾ ਜਾਮ ਵੀ ਕਰ ਲਿਆ, ਉਮਰ ਵੱਡੀ ਹੋ ਗਈ। ਵੱਡੀ ਆਰਜਾ ਫਿਰ ਜਨਮ ਹੈ, ਵਾਰ ਵਾਰ ਫਿਰ ਵੀ ਜਨਮ ਲੈਣਾ ਪੈਂਦਾ ਹੈ, ਜੂਨੀਆਂ ਵਿੱਚ ਆਉਣਾ ਹੀ ਪੈਂਦਾ। ਹਰ ਸਿਓ ਸੰਗ ਨਾ ਗਿਆ, ਹਰੀ ਵਾਹਿਗੁਰੂ ਆਤਮਾ ਦਾ ਗਿਆਨ ਨਹੀਂ ਪ੍ਰਾਪਤ ਕੀਤਾ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਭਾਵੇਂ ਰਾਜਾ ਬਣ ਜਾਵੇ, ਰਾਜਿਆਂ ਵਾਲੀ ਲੀਲਾ ਕਰ ਲਵੇ, ਸ਼ਿਕਾਰ ਖੇਡਣੇ, ਕੁੱਤੇ ਰੱਖਣੇ, ਬਾਜ ਰੱਖਣੇ, ਕਬੂਤਰ ਰੱਖਣੇ ਨਾਲ, ਰਾਜਨ ਕੀ ਰਚਨਾ, ਰਾਜਿਆਂ ਵਾਲੀ ਰਚਨਾ ਬਣਾ ਲਵੇ, ਕਰਿਆ ਹੁਕਮ ਅਫਾਰਾ। ਭਾਵੇਂ ਹੁਕਮ ਵੀ ਅਮੋੜ ਕਰ ਲਵੇ, ਇਹਨਾਂ ਨੂੰ ਆਦਤ ਹੁੰਦੀ ਰਾਜਿਆਂ ਨੂੰ ਸ਼ਿਕਾਰ ਖੇਡਣ, ਨਹੀਂ ਛੱਡਦੇ। ਆਹ ਹੁਣ ਵੀ ਪਹਿਲੀ ਵਾਰ ਜਦੋਂ ਬਣਿਆ ਸੀ ਕੈਪਟਨ ਅਮਰਿੰਦਰ ਸਿੰਘ, ਹੁਣ ਦੂਜੀ ਵਾਰ ਬਣਿਆ ਮੁੱਖ ਮੰਤਰੀ, ਜਦੋਂ ਪਹਿਲੀ ਵਾਰ ਬਣਿਆ ਸੀ ਡੈਨਮਾਰਕ ਵਿੱਚ ਜਾ ਕੇ ਸ਼ਿਕਾਰ ਖੇਡਿਆ ਸੀ ਡੈਨਮਾਰਕ ਵਿੱਚ। ਸੋ ਇਹਨਾਂ ਨੂੰ ਇਹ ਆਦਤ ਹੁੰਦੀ ਹੈ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਸੇਜ ਸੋਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸੋਹਣੀਆਂ ਸੇਜਾਂ ਦੇ ਸੁੱਖ ਮਾਣ ਲੈਣ, ਸੇਜ ਸੋਨੀ ਚੰਦਨ ਚੋਆ ਖੁਸ਼ਬੂਦਾਰ ਪਦਾਰਥਾਂ ਨੂੰ ਚਵਾ ਲੈਣ। ਹੁਣ ਤਾਂ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਪਰਫਿਊਮ ਆ ਗਏ ਆ। ਨਰਕ ਘੋਰ ਕਾ ਦੁਆਰਾ, ਜੇ ਵਾਹਿਗੁਰੂ ਦੀ ਬੰਦਗੀ ਨਹੀਂ ਕਲਯੁੱਗ ਦੇ ਸਮੇਂ ਅੰਦਰ, ਤਪੋਂ ਰਾਜ ਤੇ ਰਾਜੋਂ ਨਰਕ। ਸੋ ਨਰਕ ਘੋਰ ਕਾ ਦੁਆਰਾ, ਘੋਰ ਨਰਕ ਦਾ, ਕੁੰਭੀ ਨਰਕ ਦਾ ਦਰਵਾਜ਼ਾ ਹੈ। ਸਿੱਖੋ, ਵਾਹਿਗੁਰੂ ਦੀ ਬੰਦਗੀ ਜ਼ਰੂਰ ਚਾਹੀਦੀ, ਧਰਮ ਜ਼ਰੂਰ ਚਾਹੀਦਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਸੋ ਹਰੀ ਵਾਹਿਗੁਰੂ ਦੀ ਕੀਰਤ, ਖੀਰ 'ਤੇ ਹੁਣ ਮੋਹਰ ਲਾ ਰਹੇ ਨੇ ਕਰਮਾਂ ਨੂੰ ਖੰਡਨ ਕਰਕੇ। ਜੇ ਵਾਹਿਗੁਰੂ ਦਾ ਨਾਮ ਨਹੀਂ, ਹੁਣ ਨਾਲ ਜਿਵੇਂ ਜੀਰੋ ਕੋਈ ਲਿਖੀ ਜਾਵੇ ਇਹ ਕਾ ਨਾ ਲਿਖੇ ਤਾਂ ਜੀਰਵਾਂ ਦਾ ਕੋਈ ਮੁੱਲ ਨਹੀਂ ਪੈਂਦਾ। ਸੋ ਹੁਣ ਏਕਾ ਨਾਲ ਲਾ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੂਜਾ ਰਹਾਉ ਦੇਣਗੇ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ। ਹਰੀ ਵਾਹਿਗੁਰੂ ਦੀ ਕੀਰਤੀ ਵਡਿਆਈ ਸਾਧ ਸੰਗਤ ਵਿੱਚ ਆ ਕੇ ਕੀਤੀ ਹੋਈ, ਸਾਧ ਸੰਗਤ ਵਿੱਚ ਆ ਕੇ ਕੀਤੀ ਹੋਈ ਸੇਵਾ ਸਿਮਰਨੇ ਦਾ ਹੰਕਾਰ ਨਹੀਂ ਰਹਿੰਦਾ। ਜੇ ਆਵੇ ਵੀ ਨਾਲ ਦੀ ਨਾਲ ਖਤਮ ਹੋ ਜਾਂਦਾ ਹੈ। ਕਿਉਂ? ਵੇਖਦਾ ਤੂੰ ਕਿਹੜੇ ਬਾਗ ਦੀ ਮੂਲੀ, ਤੂੰ 6 ਵਜੇ ਆ ਕੇ ਮੱਥਾ ਟੇਕਦਾ, ਤੇਰੇ ਤੋਂ ਪਹਿਲਾਂ ਤਾਂ ਗੁਰਮੁਖ ਮੱਥਾ ਟੇਕ ਕੇ ਸਾਰੀ ਸਫਾਈ ਕਰਕੇ ਵੀ ਉੱਠ ਗਏ ਨੇ। ਤੂੰ ਕਾਹਦਾ ਹੰਕਾਰ ਚੱਕੀ ਫਿਰਦਾ? ਤੂੰ 5 ਬਾਣੀਆਂ ਕਰਕੇ ਆਉਣਾ, ਇੱਥੇ ਸੁਖਮਨੀ ਸਾਹਿਬ ਦਾ ਪਾਠ ਨਾਲ ਕਰਨ ਵਾਲੇ ਬੈਠੇ ਨੇ। ਹੰਕਾਰ ਨਹੀਂ ਰਹਿ ਜਾਂਦਾ ਇੱਥੇ। ਸਾਧ ਸੰਗਤ ਦੀ ਵੱਡੀ ਵਡਿਆਈ ਤਾਂ ਆ। ਸੋ ਸਾਧ ਸੰਗਤ ਜੀ ਸਾਰਾ ਧੋਤਾ ਜਾਂਦਾ ਅੰਦਰੋਂ ਬਾਹਰੋਂ, ਤਨ ਵੀ ਪਵਿੱਤਰ, ਮਨ ਵੀ ਪਵਿੱਤਰ, ਹਉਮੈ ਦੀ ਮੈਲ ਲੱਥ ਜਾਂਦੀ ਨਾਲ ਦੀ ਨਾਲ। ਸੋ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ। ਹਰੀ ਵਾਹਿਗੁਰੂ ਦੀ ਕੀਰਤੀ ਵਡਿਆਈ ਉਹ ਹੈ ਸਾਧ ਸੰਗਤ ਵਿੱਚ ਕੀਤੀ ਹੋਈ, ਪ੍ਰਵਾਨ ਹੈ। ਸਿਰ ਕਰਮਣ ਕੈ ਕਰਮਾ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ, ਉੱਤਮ ਕਰਮ ਹੈ, ਫਲੀਭੂਤ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਮਹਾਰਾਜ ਜੀ ਕਹਿੰਦੇ ਉਹਨੂੰ ਪ੍ਰਾਪਤ ਹੁੰਦਾ ਪਰ ਹਰੇਕ ਨੂੰ ਨਹੀਂ। ਜਿਹਦਾ ਪੂਰਬਲੇ ਕਰਮਾਂ ਦੇ ਵਿੱਚ ਕੋਈ ਚੰਗਾ ਕਰਮ ਕੀਤਾ, ਮਸਤਕ ਦੇ ਲੇਖ ਪਏ ਨੇ, ਉਹਦੇ ਮੁਤਾਬਕ ਲੈਣਾ ਹੁੰਦਾ ਹੈ, ਉਹਦੇ ਮੁਤਾਬਕ ਪ੍ਰਾਪਤ ਹੁੰਦੀ। ਐਵੇਂ ਨਹੀਂ ਕਿਹਾ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਤੇਰੋ ਸੇਵਕ ਇਹ ਰੰਗ ਮਾਤਾ, ਤੇਰਾ ਸੇਵਕ ਸੱਚੇ ਪਾਤਸ਼ਾਹ ਮੈਂ ਨਿਮਾਣਾ ਸੇਵਕ, ਮੈਂ ਤਾਂ ਇਸ ਰੰਗ ਵਿੱਚ ਸਾਧ ਸੰਗਤ ਦੇ ਰਾਹੀਂ ਤੇਰੀ ਨਾਮ ਦੀ ਮਸਤੀ ਵਿੱਚ ਮਸਤ ਹੋ ਗਿਆ ਵਾਂ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ। ਜਦੋਂ ਦੀਨਾਂ ਦੇ ਦੁੱਖਾਂ ਨੂੰ ਭੰਜ ਦੇਣ ਵਾਲਾ, ਤੋੜ ਦੇਣ ਵਾਲਾ ਹਰ ਇੱਕ ਜਗ੍ਹਾ 'ਤੇ ਹਰੀ ਵਾਹਿਗੁਰੂ ਕਿਰਪਾਲੂ ਹੋਇਆ, ਉਸ ਵੇਲੇ ਹਰ ਹਰ ਕੀਰਤਨ ਇਹੋ ਮਨ ਰਤ, ਹਰ ਵੇਲੇ ਉਸ ਵਾਹਿਗੁਰੂ ਦੇ ਜਸ ਵਿੱਚ ਕੀਰਤਨ ਕਰਨ ਵਿੱਚ ਸੰਗੀਤ ਦੇ ਵਿੱਚ ਮਿਲਾ ਕੇ ਸ਼ਬਦ ਦੀ ਧੁਨੀ ਦੇ ਰਾਹੀਂ ਕੀਤਾ ਹੋਇਆ ਜਸ ਵਡਿਆਈ ਬਾਣੀ ਗਾਈ ਹੋਈ, ਇਹਨੂੰ ਕੀਰਤਨ ਕਿਹਾ ਹੈ। ਹਰ ਹਰ ਕੀਰਤਨ ਇਹੋ ਮਨ ਰਤ, ਵਾਹਿਗੁਰੂ ਦੇ ਕੀਰਤਨ ਵਿੱਚ ਇਹ ਮਨ ਸਾਡਾ ਰੰਗਿਆ ਗਿਆ। ਜਦੋਂ ਦੇ ਦਿਆਲੂ ਕਿਰਪਾਲੂ ਹੋਇਆ ਸੱਚੇ ਪਾਤਸ਼ਾਹ, ਇਹ ਉਹਦੀ ਦੇਣ ਆ, ਸਾਡਾ ਆਪਦਾ ਕੁਝ ਨਹੀਂ ਹੈ। ਸੋ ਰਹਾਉ ਦੂਜਾ ਦੂਜਾ ਰਹਾਉ ਬਖਸ਼ਿਆ ਵੀ ਜੇ ਨਾਲ ਨਾਮ ਆ, ਕੀਰਤਨ ਹੈ, ਸਾਧ ਸੰਗਤ ਹੈ, ਤਾਂ ਫਿਰ ਕਰਮ ਕੀਤੇ ਹੋਏ ਫਲਦੇ ਹਨ। ਏਕਾ ਜੇ ਮੂਹਰੇ ਲਾ ਦਈਏ 10 ਗੁਣਾ ਫਲ ਲੱਗਦਾ। ਇਸ ਕਰਕੇ ਜਿੱਥੇ ਦਾਨ ਦਾ ਖੰਡਨ ਕੀਤਾ ਉੱਥੇ ਸਤਿਗੁਰਾਂ ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਬਣਾਇਆ ਹੈ। ਪਹਿਲਾਂ ਗੁਰਮੁਖ ਗੁਰੂ ਵਾਲੇ, ਫਿਰ ਨਾਮ ਜ਼ਰੂਰੀ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਣਾ ਹੈ, 10-9 ਦੀ ਕਿਰਤ ਕਰਕੇ ਉਹਦੇ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ। 3 ਅਸੂਲ ਦਿੱਤੇ ਨੇ ਮੁੱਢਲੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਗੁਰਮੁਖ ਨਾਮਦਾਨ ਇਸ਼ਨਾਨ। ਇਸ ਤੁਖ ਦਾ ਇਹ ਅਰਥ ਆ, ਇਹ ਜੇ ਸਾਰੇ ਨੇ ਤਾਂ ਕਾਮਯਾਬੀ ਹੈ, ਬਖਸ਼ਿਸ਼ ਹੈ, ਲੋਕ ਪ੍ਰਲੋਕ ਸੁਹੇਲਾ ਹੈ, ਕਲਿਆਣ ਹੈ, ਵਰਨਾ ਇਕੱਲੇ ਨਾਲ। ਸੋ ਵਾਹਿਗੁਰੂ ਦੀ ਭਗਤੀ ਹੀ ਪ੍ਰਵਾਨ ਹੈ ਇਸ ਸਮੇਂ ਵਿੱਚ। ਸਤਿਗੁਰੂ ਕਿਰਪਾ ਕਰਨ ਇਹੋ ਮੰਗੀਏ, ਸਾਧ ਸੰਗਤ ਨਾਲ ਪ੍ਰੀਤ ਬਣ ਜਾਵੇ, ਇੱਥੇ ਇਕਾਗਰਤਾ ਬਣ ਜਾਵੇ, ਕੋਸ਼ਿਸ਼ ਕਰੀਏ ਜਿੰਨਾ ਸਮਾਂ ਪੂਰਾ ਸਮਰਪਿਤ ਹੋ ਜਾਈਏ, ਹੋਰ ਕੋਈ ਗੱਲ ਨਾ ਹੋਵੇ। ਸਤਿਗੁਰੂ ਕਿਰਪਾ ਕਰਨ ਇਹ ਸਮਾਂ ਪ੍ਰਵਾਨ ਹੋ ਜਾਵੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।